ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਰੋਮੀਆਂ, ਉਹਦਾ 16 ਬਾਪ, ਉਹਦੀ 1 ਤੋਂ ਲੈ ਕੇ 16 ਅੱਜ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ, ਇਹ ਪਰਮੇਸ਼ੁਰ ਦੇ ਲੋਕਾਂ ਬਾਰੇ ਹੈ। ਖੈਰ, ਪੌਲੁਸ ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਦੇ ਸਿੱਧੇ ਅੰਤ ਵਿੱਚ ਹੈ, ਅਤੇ ਇਸਦਾ ਮਤਲਬ ਹੈ ਕਿ ਅਸੀਂ ਵੀ ਅੰਤ ਦੇ ਵਿੱਚ ਹਾਂ। ਸਾਡੇ ਕੋਲ ਰੋਮੀਆਂ ਦੀ ਕਿਤਾਬ ਵਿੱਚ 16 ਬਹੁਤ ਹੀ ਵਧੀਆ ਜਾਣਕਾਰੀ ਵਾਲੇ ਅਧਿਆਏ ਅਤੇ 10 ਮਹੀਨਿਆਂ ਦੀ ਸਿੱਖਿਆ ਹੈ, ਅਤੇ ਅੰਤਮ ਲਾਈਨ ਨਜ਼ਰ ਜਿਹੜੀ ਉਹ ਆ ਰਹੀ ਹੈ। ਇਸ ਚਿੱਠੀ ਵਿੱਚ ਸਾਡੇ ਕੋਲ ਆ ਵਿਸ਼ਵਾਸ ਕਰਨ ਵਾਲਿਆਂ ਲਈ ਮੁਕਤੀ ਲਈ ਖੁਸ਼ਖਬਰੀ ਦੀ ਸ਼ਕਤੀ ਅਤੇ ਹੈਰਾਨੀ, ਇੱਕ ਮਰ ਰਹੀ ਦੁਨੀਆ ਦੀ ਭ੍ਰਿਸ਼ਟਤਾ ਦੀਆਂ ਡੂੰਘਾਈਆਂ ਦੀ ਪੜਚੋਲ ਕਰਨੀ ਜਾਂ ਅਧਿਐਨ ਕਰਨਾ, ਮਸੀਹ ਦੇ ਸਲੀਬ ਵਿੱਚ ਪ੍ਰਗਟ ਹੋਈ ਪਰਮੇਸ਼ੁਰ ਦੀ ਧਾਰਮਿਕਤਾ 'ਤੇ ਹੈਰਾਨੀ ਹੋਣੀ ਜਾਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਣਾ, ਸਾਨੂੰ ਆਦਮ ਦੀ ਬਜਾਏ ਮਸੀਹ ਵਿੱਚ ਆਪਣੇ ਸਥਾਨ 'ਤੇ ਵਿਚਾਰ ਕਰਨਾ, ਅਤੇ ਮਸੀਹ ਵਿੱਚ ਹੋਣ ਤੋਂ ਆਉਣ ਵਾਲੀਆਂ ਸਾਰੀਆਂ ਬਰਕਤਾਂ ਦੀ ਪੜਤੋਲ ਕਰਨ ਦਾ ਮੌਕਾ ਮਿਲਿਆ ਹੈ। ਅਸੀਂ ਵਿਚਾਰ ਕੀਤਾ ਹੈ ਮੁਕਤੀ, ਪਵਿੱਤਰੀਕਰਨ, ਪਵਿੱਤਰਤਾ, ਭਰੋਸਾ, ਆਤਮਾ ਵਿੱਚ ਜੀਵਨ ਦਾ ਦੇ ਅਚੰਬੇ, ਦੁੱਖ ਅਤੇ ਮਹਿਮਾ, ਪਰਮੇਸ਼ੁਰ ਦੀ ਸ਼ਾਨਦਾਰ ਪ੍ਰਭੂ ਸੱਤਾ, ਪਰਮੇਸ਼ੁਰ ਦਾ ਨਿਆਂ ਅਤੇ ਆਜ਼ਾਦੀ, ਅਤੇ ਕਿਰਿਆ ਵਿੱਚ ਪਰਮੇਸ਼ੁਰ ਜਾਂ ਕਿਰਿਆ ਵਿੱਚ ਪਿਆਰ, ਪਰਮੇਸ਼ੁਰ ਦਾ ਪਿਆਰ। ਹਾਲ ਹੀ ਦੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਅਸੀਂ 12 ਤੋਂ 15 ਤੱਕ ਇਹਨਾਂ ਤੀਬਰ ਚੁਣੌਤੀਪੂਰਨ ਅਤੇ ਵਿਹਾਰਕ ਅਧਿਆਵਾਂ ਵਿੱਚੋਂ ਲੰਘ ਰਹੇ ਹਾਂ। ਪਿਆਰ ਕਿਹੋ ਜਿਹਾ ਦਿਖਦਾ ਹੈ, ਬਹਿਸਯੋਗ ਚੀਜ਼ਾਂ ਨਾਲ ਕਿਵੇਂ ਨਜਿੱਠਣਾ ਹੈ, ਅਤੇ ਇਕੱਠੇ ਆਪਣੇ ਈਸਾਈ ਜੀਵਨ ਨੂੰ ਕਿਵੇਂ ਜੀਣਾ ਹੈ। ਅਤੇ ਹੁਣ ਅਸੀਂ ਆਖਰੀ ਅਧਿਆਇ 16 'ਤੇ ਆਉਂਦੇ ਹਾਂ, ਅਤੇ ਅਸੀਂ ਨਾਵਾਂ ਦੀ ਇਸ ਲੰਬੀ ਸੂਚੀ 'ਤੇ ਆਉਂਦੇ ਹਾਂ। ਰੋਮ ਵਿੱਚ ਵੱਖ ਵੱਖ ਲੋਕ ਜਿਨ੍ਹਾਂ ਨੂੰ ਪੌਲੁਸ ਜਾਣਦਾ ਸੀ ਅਤੇ ਜਿਨ੍ਹਾਂ ਦੀ ਦੇਖਭਾਲ ਕਰਦਾ ਸੀ, ਅਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਹੀ ਅਸੀਂ ਸਮਾਪਤ ਕਰਦੇ ਹਾਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਸਭ ਪਰਮੇਸ਼ੁਰ ਦੇ ਲੋਕਾਂ ਬਾਰੇ ਆ। ਅਸੀਂ ਇਹ ਸਭ ਖੁਸ਼ਖਬਰੀ ਬਾਰੇ ਹੈ ਨਾਲ ਸ਼ੁਰੂ ਕੀਤਾ ਸੀ, ਅਤੇ ਇਹ ਅਸੀਂ ਇਹ ਸਭ ਪਰਮੇਸ਼ੁਰ ਦੇ ਲੋਕਾਂ ਬਾਰੇ ਹੈ ਨਾਲ ਖਤਮ ਕਰਦੇ ਹਾਂ, ਅਤੇ ਕੋਈ ਵਿਰੋਧਾਭਾਸ ਨਹੀਂ ਹੈ। ਅਸੀਂ ਆਖਰੀ ਅਧਿਆਇ ਵਿੱਚ ਜਿਵੇਂ ਹੀ ਅਸੀਂ ਰੋਮੀਆਂ ਨੂੰ ਇਸ ਲਿਖੀ ਚਿੱਠੀ ਦੇ ਪੌਲੁਸ ਦੇ ਲੰਬੇ ਸਿੱਟੇ 'ਤੇ ਆਉਂਦੇ ਹਾਂ, ਅਸੀਂ ਦੇਖਦੇ ਹਾਂ ਕਿ ਪੌਲੁਸ ਦਾ ਦਿਲ ਕਿੱਥੇ ਸੀ, ਕਿਉਂਕਿ ਪੌਲੁਸ ਨੇ ਜੋ ਵੀ ਵਿਸ਼ਾਲ ਧਰਮ ਸ਼ਾਸਤਰ ਕਵਰ ਕੀਤਾ ਹੈ ਉਸ ਦੇ ਨਾਲ ਨਾਲ ਅਸੀਂ ਅਧਿਆਇ 16 ਵਿੱਚ ਪਾਉਂਦੇ ਹਾਂ ਕਿ ਇਹ ਸਭ ਪਰਮੇਸ਼ੁਰ ਦੇ ਲੋਕਾਂ ਬਾਰੇ ਹੈ। ਪੌਲੁਸ ਨੇ ਵਿਸ਼ਵਾਸ ਦੇ ਇਹਨਾਂ ਸਾਰੇ ਮਹਾਨ ਸਿਧਾਂਤਾਂ 'ਤੇ ਆਪਣੀ ਸਿੱਖਿਆ ਨੂੰ ਪੂਰਾ ਕੀਤਾ ਹੈ। ਉਸਨੇ ਚਰਚ ਵਿੱਚ ਕਈ ਮੁੱਦਿਆਂ ਨੂੰ ਸੰਬੋਧਿਤ ਕੀਤਾ ਹੈ ਜਿਨ੍ਹਾਂ ਨੂੰ ਉਹ ਸੰਬੋਧਿਤ ਕਰਨਾ ਚਾਹੁੰਦਾ ਸੀ, ਅਤੇ ਹੁਣ ਉਹ ਲੋਕਾਂ ਬਾਰੇ ਪੁੱਛਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਅਤੇ ਆਪਣੇ ਸਾਥੀਆਂ ਤੋਂ ਸ਼ੁਭਕਾਮਨਾਵਾਂ ਭੇਜਦਾ ਹੈ। ਇਹ ਸਭ ਕੁਝ ਪਰਮੇਸ਼ੁਰ ਦੇ ਲੋਕਾਂ ਬਾਰੇ ਹੈ, ਅਤੇ ਇਸ ਅਧਿਆਏ ਵਿੱਚ ਅਸੀਂ ਰੋਮ ਵਿੱਚ ਪਰਮੇਸ਼ੁਰ ਦੇ ਬਹੁਤ ਸਾਰੇ ਲੋਕਾਂ ਦੇ ਨਾਮ ਸਿੱਖਦੇ ਹਾਂ, ਪਰਮੇਸ਼ੁਰ ਦੇ ਲੋਕ ਜਿਨ੍ਹਾਂ ਦੀ ਪੌਲੁਸ ਦੇਖਭਾਲ ਕਰਦਾ ਸੀ। ਹੁਣ ਤੁਸੀਂ ਸੋਚ ਸਕਦੇ ਹੋ ਕਿ ਧਰਤੀ 'ਤੇ ਅਸੀਂ ਇੱਕ ਅਧਿਆਇ ਤੋਂ ਕੀ ਪ੍ਰਾਪਤ ਕਰ ਸਕਦੇ ਹਾਂ, ਜੋ ਅਸਲ ਵਿੱਚ ਉਹਨਾਂ ਲੋਕਾਂ ਦੇ ਨਾਵਾਂ ਦੀ ਸੂਚੀ ਹੈ ਜਿਨ੍ਹਾਂ ਨੂੰ ਪੌਲੁਸ ਜਾਣਦਾ ਹੈ। ਖੈਰ, ਮੈਂ ਹੈਰਾਨ ਹਾਂ ਕਿ ਤੁਹਾਨੂੰ ਨਾਮ ਦਿਲਚਸਪ ਲੱਗਦੇ ਹਨ। ਨਾਮ ਸਾਨੂੰ ਲੋਕਾਂ ਬਾਰੇ ਕੁਝ ਦੱਸਦੇ ਹਨ। ਸਕੋਟਲੈਂਡ ਵਿੱਚ ਪਹਿਲਾਂ ਨਾਮ ਪੀੜ੍ਹੀਆਂ ਨੂੰ ਇੱਕ ਸੈੱਟ ਪੈਟਰਨ ਵਿੱਚ ਪੈਟਰਨ ਨੂੰ ਇੱਕ ਪਰਿਵਾਰ ਨੂੰ ਇਕੱਠੇ ਬੰਨਣ ਵਾਲੇ ਸੌਂਪੇ ਜਾਂਦੇ ਸਨ। ਮੈਕ ਜਾਂ ਮੈਕ ਨਾਲ ਸ਼ੁਰੂ ਹੋਣ ਵਾਲੇ ਨਾਮਾਂ ਵਿੱਚ ਪੁੱਤਰ ਦਾ ਵਿਚਾਰ ਹੁੰਦਾ ਮੈਕ, ਅਤੇ ਬਹੁਤ ਸਾਰੀਆਂ ਸੱਭਿਆਚਾਰਾਂ ਵਿੱਚ ਕੁਝ ਅਜਿਹਾ ਹੁੰਦਾ ਹੈ। ਏਸ਼ੀਅਨ ਸੱਭਿਆਚਾਰਾਂ ਵਿੱਚ ਧਰਮ ਪਰਿਵਾਰ ਅਤੇ ਸੱਭਿਆਚਾਰ ਦੁਆਰਾ ਆਕਾਰ ਦਿੱਤੇ ਜਾਂਦੇ ਹਨ। ਪਹਿਲਾਂ ਨਾਮ ਚੁਣਿਆ ਜਾਂਦਾ ਹੈ ਅਤੇ ਫਿਰ ਪਿਤਾ ਦਾ ਨਾਮ ਪਹਿਲਾ ਨਾਮ ਉਪਨਾਮ ਦੀ ਥਾਂ ਦਿੱਤਾ ਜਾਂਦਾ ਹੈ। ਜਦੋਂ ਇੱਕ ਔਰਤ ਵਿਆਹ ਤੋਂ ਬਾਅਦ ਆਪਣੇ ਪਤੀ ਦਾ ਨਾਮ ਲੈਂਦੀ ਹੈ ਤਾਂ ਇਹ ਉਸਦਾ ਪਹਿਲਾ ਨਾਮ ਹੁੰਦਾ ਹੈ ਜੋ ਲੈਂਦੀ ਹੈ। ਇਸ ਤੋਂ ਇਲਾਵਾ ਕੁਝ ਲੋਕ ਆਪਣੇ ਕਬੀਲੇ ਜਾਂ ਕਬੀਲੇ ਪ੍ਰਤੀ ਵਫ਼ਾਦਾਰੀ ਦਿਖਾਉਣ ਲਈ ਖਾਨ, ਮਲਿਕ ਜਾਂ ਕੁਰੈਸ਼ੀ ਵਰਗਾ ਕਬੀਲਾ ਜਾਂ ਕਬੀਲਾ ਨਾਮ ਜੋੜਦੇ ਹਨ। ਇਸ ਕਰਕੇ ਬਹੁਤ ਸਾਰੇ ਸ਼ਹੀਦ ਈਸਾਈਆਂ ਨੂੰ ਮਸੀਹ ਨਾਮ ਦਿੱਤਾ ਜਾਂਦਾ ਹੈ, ਉਹ ਮਸੀਹੀ ਮਸੀਹਾ ਦੇ ਕਬੀਲੇ ਨਾਲ ਸੰਬੰਧਿਤ ਹਨ। ਲਾਤੀਨੀ ਸੱਭਿਆਚਾਰ ਵਿੱਚ ਬੱਚਿਆਂ ਨੂੰ ਦੋ ਉਪਨਾਮ ਅਤੇ ਦੋ ਉਪਨਾਮ ਦਿੱਤੇ ਜਾਂਦੇ ਹਨ। ਦੂਜੇ ਪਹਿਲੇ ਨਾਲ ਮਾਪਿਆਂ ਦੇ ਨਾਵਾਂ ਨੂੰ ਦਰਸਾਉਂਦੇ ਹਨ ਅਤੇ ਦੂਜੇ ਉਪਨਾਵਾਂ ਮਾਪਿਆਂ ਦੇ ਦੋਵਾਂ ਨੂੰ ਦਰਸਾਉਂਦੇ ਹਨ। ਨਾਵਾਂ ਦੀ ਪੜਚੋਲ ਕਰਕੇ ਤੁਸੀਂ ਪਰਿਵਾਰਕ ਸੰਬੰਧਾਂ ਦੀ ਸਮਝ ਪ੍ਰਾਪਤ ਕਰਦੇ ਹੋ, ਕਿਹੜਾ ਪਰਿਵਾਰ ਕਿਸ ਨਾਲ ਜੁੜਿਆ ਹੋਇਆ ਹੈ ਜਾਂ ਕਿਹੜੇ ਵਿਸਤ੍ਰਿਤ ਕਬੀਲੇ ਦੇ ਰਿਸ਼ਤੇ ਹਨ। ਤੁਸੀਂ ਨਾਵਾਂ ਦੁਆਰਾ ਚੀਜ਼ਾਂ ਸਿੱਖ ਸਕਦੇ ਹੋ। ਬੇਸ਼ੱਕ 2000 ਸਾਲਾਂ ਦੀ ਦੂਰੀ 'ਤੇ ਤੁਹਾਨੂੰ ਇਸ ਬਾਰੇ ਸਾਵਧਾਨ ਰਹਿਣਾ ਪਵੇਗਾ ਕਿ ਤੁਸੀਂ ਨਾਵਾਂ ਤੋਂ ਕੀ ਅਨੁਮਾਨ ਲਗਾਉਂਦੇ ਹੋ ਕਿ ਕਿਉਂਕਿ ਤੁਸੀਂ ਉਸ ਸਮਾਜਿਕ ਸਥਿਤੀ ਤੋਂ ਬਹੁਤ ਦੂਰ ਹੋ ਜਿਸ ਵਿੱਚ ਉਹ ਨਾਮ ਦਿੱਤੇ ਗਏ ਹਨ। ਮੇਰਾ ਮਤਲਬ ਹੈ ਕਿ ਹੁਣ ਤੋਂ 500 ਸਾਲ ਬਾਅਦ ਜੇਕਰ ਕੋਈ ਮੈਡੋਨਾ ਨਾਮ ਦੀ ਕੁੜੀ 'ਤੇ ਖੋਜ ਕਰ ਰਿਹਾ ਹੈ ਤਾਂ ਕਿ ਉਹ ਇਹ ਸਿੱਟਾ ਕੱਢੇਗਾ ਕਿ ਉਸਦੇ ਮਾਪੇ ਕਿਸੇ ਗਾਇਕਾ ਜਾਂ ਸ਼ਰਧਾਲੂ ਰੋਮਨ ਕੈਥੋਲਿਕ ਦੇ ਸੁਪਰ ਫੈਨ ਸਨ। ਫਿਰ ਵੀ ਰੋਮ ਵਿੱਚ ਚਰਚ ਬਾਰੇ ਕੁਝ ਗੱਲਾਂ ਹਨ ਜੋ ਅਸੀਂ ਇਹਨਾਂ ਸਾਰੇ ਲੋਕਾਂ ਤੋਂ ਸਿੱਖਦੇ ਹਾਂ ਜੋ ਰੋਮ ਵਿੱਚ ਚਰਚ ਦਾ ਹਿੱਸਾ ਸਨ। ਇਹ ਲੋਕ ਜਿਨ੍ਹਾਂ ਨੂੰ ਪੌਲੁਸ ਪਿਆਰ ਕਰਦਾ ਸੀ, ਇਹ ਲੋਕ ਜਿਨ੍ਹਾਂ ਦੀ ਪੌਲੁਸ ਦੇਖਭਾਲ ਕਰਦਾ ਸੀ, ਇਹ ਲੋਕ ਜਿਨ੍ਹਾਂ ਨੂੰ ਪੌਲੁਸ ਨੇ ਸਵਾਗਤ ਕੀਤਾ। ਪ੍ਰਾਚੀਨ ਨਾਮ ਸਾਨੂੰ ਕਿਸੇ ਵੀ ਵਿਅਕਤੀ ਦੇ ਸਮਾਜਿਕ ਵਰਗ, ਉਹਨਾਂ ਦੇ ਕਿੱਤੇ ਜਾਂ ਉਹਨਾਂ ਦੀ ਨਸਲ ਬਾਰੇ ਕੁਝ ਅੰਦਾਜ਼ਾ ਲਗਾਉਣ ਵਿੱਚ ਮਦਦ ਕਰਦੇ ਹਨ। ਉਦਾਹਰਣ ਵਜੋਂ 19 ਨੂੰ ਲਓ, ਫਿਲੇਮੋਨ ਦਾ ਭਗੋੜਾ ਗੁਲਾਮ। ਕੀ ਤੁਸੀਂ ਜਾਣਦੇ ਹੋ ਕਿ 19 ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਇਹ ਉਹ ਨਾਮ ਸੀ ਜੋ ਅਕਸਰ ਇੱਕ ਗੁਲਾਮ ਨੂੰ ਇਸ ਉਮੀਦ ਵਿੱਚ ਦਿੱਤਾ ਜਾਂਦਾ ਸੀ ਕਿ ਉਹ ਆਪਣੇ ਨਾਮ 'ਤੇ ਖਰਾ ਉਤਰੇਗਾ। ਇਸ ਲਈ ਅਸੀਂ ਅੰਤਿਮ ਅਧਿਆਇ ਵਿੱਚ ਨਾਵਾਂ ਦੀ ਇੱਕ ਵੱਡੀ ਸੂਚੀ ਦੇ ਨਾਲ ਸਾਹਮਣਾ ਕਰ ਰਹੇ ਹਾਂ। ਇੱਕ ਰੋਮਨ ਚਰਚ ਦਾ ਕੌਣ ਹੈ ਅਤੇ ਅੱਜ ਸਵੇਰੇ ਸਾਡਾ ਕੰਮ ਇਸ ਵਿੱਚ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਹੈ। ਇਹਨਾਂ ਆਇਤਾਂ ਨੂੰ ਪੜ੍ਹ ਕੇ ਅਤੇ ਪੌਲੁਸ ਦੁਆਰਾ ਜ਼ਿਕਰ ਕੀਤੇ ਗਏ ਕੁਝ ਪਾਤਰਾਂ 'ਤੇ ਵਿਚਾਰ ਕਰਕੇ ਮੈਨੂੰ ਲੱਗਦਾ ਹੈ ਕਿ ਅਸੀਂ ਚਰਚ ਬਾਰੇ ਕੁਝ ਸਿਧਾਂਤ ਸਿੱਖ ਸਕਦੇ ਹਾਂ। ਸਾਨੂੰ ਯਾਦ ਰੱਖਣਾ ਪਵੇਗਾ ਕਿ ਇਹ ਸਿਰਫ ਇੱਕ ਚਰਚ ਹੈ ਜਿਸ ਨੂੰ ਅਸੀਂ ਦੇਖ ਰਹੇ ਹਾਂ, ਰੋਮ ਵਿਖੇ ਚਰਚ। ਪਰ ਮੈਨੂੰ ਲੱਗਦਾ ਹੈ ਕਿ ਕੁਝ ਸਿਧਾਂਤ ਹਨ ਜੋ ਅਸੀਂ ਇਸ ਤੋਂ ਕੱਢ ਸਕਦੇ ਹਾਂ। ਪਹਿਲਾਂ ਅਸੀਂ ਇਹਨਾਂ ਨਾਵਾਂ 'ਤੇ ਅਧਿਐਨ ਕਰਦੇ ਹਾਂ। ਚਰਚ ਦੀ ਵਿਭਿੰਨਤਾ। ਰੋਮ ਵਿੱਚ ਇਹ ਚਰਚ ਵੱਖ ਵੱਖ ਪਿਛੋਕੜਾਂ ਦੇ ਵੱਖ ਵੱਖ ਲੋਕਾਂ ਦਾ ਇੱਕ ਵਧੀਆ ਮਿਸ਼ਰਣ ਸੀ। ਇਸ ਸੂਚੀ ਵਿੱਚ ਲੋਕਾਂ ਬਾਰੇ ਅਸੀਂ ਜਿਉਂ ਜਾਣਦੇ ਹਾਂ ਉਸ ਤੋਂ ਇਹ ਜਾਪਦਾ ਹੈ ਕਿ ਉਹ ਨਸਲੀ ਤੌਰ 'ਤੇ ਵੱਖਰੇ ਸਨ, ਉਹ ਸਮਾਜਿਕ ਤੌਰ 'ਤੇ ਵੱਖਰੇ ਸਨ, ਉਹ ਲਿੰਗ ਵਿੱਚ ਵੱਖਰੇ ਸਨ। ਸੂਚੀ ਵਿੱਚ ਪੁਰਸ਼ ਅਤੇ ਔਰਤਾਂ ਦੋਨੇ ਸ਼ਾਮਿਲ ਸਨ। ਇੱਥੇ ਪ੍ਰਿਸਲਾ ਅਤੇ ਅਕੂਲਾ, ਐਡਰੋਨਿਕਸ ਅਤੇ ਯੂਨੀਆ ਵਰਗੇ ਯਹੂਦੀ ਲੋਕ ਸਨ। ਸੂਚੀ ਵਿੱਚ ਹੋਰ ਗੈਰ ਯਹੂਦੀ ਸਨ ਜਿਵੇਂ ਕਿ ਫੋਬੀ ਅਤੇ ਐਪਨੇਟਸ। ਰੋਮ ਇਸ ਸਮੇਂ ਇੱਕ ਵਿਸ਼ਵ ਸਾਮਰਾਜ ਦਾ ਕੇਂਦਰ ਸੀ ਅਤੇ ਰੋਮ ਸ਼ਹਿਰ ਵਿੱਚ ਸਾਰੇ ਸਾਮਰਾਜ ਦੇ ਲੋਕ ਆਪਣਾ ਰਸਤਾ ਬਣਾ ਰਹੇ ਸਨ। ਯਹੂਦੀ ਪਿਛੋਕੜ ਵਾਲੇ ਲੋਕ ਸਨ, ਗੈਰ ਯਹੂਦੀ ਪਿਛੋਕੜ ਵਾਲੇ ਲੋਕ ਸਨ, ਯੂਨਾਨੀ ਸਨ ਅਤੇ ਇਹ ਔਰਤਾਂ ਪਰਸੀਸ ਆਇਤ 12 ਵਿੱਚ ਦੱਸਿਆ ਗਿਆ ਸਨ। ਮੈਨੂੰ ਨਹੀਂ ਪਤਾ ਕਿ ਰੋਮ ਵਿੱਚ ਚਰਚ ਵਿੱਚ ਸਾਡੇ ਵਾਂਗ ਵਿਕਾਸ ਸਮੂਹ ਸਨ ਜਾਂ ਨਹੀਂ, ਪਰ ਜੇ ਉਹਨਾਂ ਨੇ ਅਜਿਹਾ ਕੀਤਾ ਤਾਂ ਮੇਰਾ ਮੰਨਣਾ ਹੈ ਕਿ ਪਰਸੀਸ ਫਾਰਸੀ ਵਿਕਾਸ ਸਮੂਹ ਦਾ ਹਿੱਸਾ ਹੁੰਦੀ। ਪਰਸੀਸ ਦਾ ਅਰਥ ਹੈ ਫਾਰਸੀ ਔਰਤ। ਉਹ ਸ਼ਾਇਦ ਇੱਕ ਗੁਲਾਮ ਸੀ ਕਿਉਂਕਿ ਪ੍ਰਾਚੀਨ ਰੋਮ ਵਿੱਚ ਗੁਲਾਮਾਂ ਵਰਗਾ ਪਰਸੀਸ ਨਾਮ ਆਮ ਸੀ। ਚਰਚ ਬਹੁ ਜਾਤੀ ਸੀ। ਇਹ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ, ਗੈਰ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ, ਯੂਨਾਨੀ ਪਿਛੋਕੜ ਵਾਲੇ ਵਿਸ਼ਵਾਸੀਆਂ, ਪਾਰਸੀ ਪਿਛੋਕੜ ਵਾਲੇ ਵਿਸ਼ਵਾਸੀਆਂ, ਸ਼ਾਇਦ ਇਸ ਤੋਂ ਪਰੇ ਹੋਰ ਕੌਮੀਅਤਾਂ ਅਤੇ ਨਸਲਾਂ ਦੇ ਨਾਲ ਅੰਤਰ ਸੱਭਿਆਚਾਰਕ ਸੀ। ਉਹ ਨਸਲੀ ਤੌਰ 'ਤੇ ਵੱਖਰੇ ਸਨ, ਉਹ ਸਮਾਜਿਕ ਤੌਰ 'ਤੇ ਵੀ ਵੱਖਰੇ ਸਨ, ਗੁਲਾਮ ਅਤੇ ਆਜ਼ਾਦ ਸਨ। ਆਜ਼ਾਦ ਸ਼ਬਦ ਉਹਨਾਂ ਗੁਲਾਮਾਂ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਆਜ਼ਾਦ ਕੀਤਾ ਗਿਆ ਸੀ, ਉਹ ਉੱਪਰ ਵੱਲ ਜਾ ਰਹੇ ਸਨ। ਪੌਲਸ ਨੇ ਸਪਸ਼ਟ ਤੌਰ 'ਤੇ ਗੁਲਾਮਾਂ ਦੇ ਦੋ ਸਮੂਹਾਂ ਦਾ ਜ਼ਿਕਰ ਕੀਤਾ। ਪਹਿਲਾ ਹੈ ਅਰਿਸਟੋ ਬੁਲਸ ਆਇਤ 10 ਦੇ ਨੌਕਰ, ਉਸਦਾ ਘਰ, ਉਸਦਾ ਪਰਿਵਾਰ। ਇਸ ਅਰਥ ਹੈ ਕਿ ਪੂਰਾ ਘਰ, ਜਿਸ ਵਿੱਚ ਘਰੇਲੂ ਨੌਕਰ ਅਤੇ ਨਾਰਸਿਸਸ 11 ਦੇ ਦੋ ਨੌਕਰ ਸ਼ਾਮਿਲ ਹੋਣਗੇ। ਇਹ ਦੋਵੇਂ ਆਦਮੀ ਧਰਮ ਨਿਰਪੱਖ ਇਤਿਹਾਸ ਵਿੱਚ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ। ਅਸੀਂ ਨਹੀਂ ਜਾਣਦੇ ਕਿ ਅਰਿਸਟੋਬੁਲਸ ਅਤੇ ਨਾਰਸਿਸਸ ਖੁਦ ਵਿਸ਼ਵਾਸੀ ਸਨ, ਪਰ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਘਰਾਂ ਵਿੱਚ ਕੁਝ ਲੋਕ ਸਨ ਜੋ ਪੌਲਸ ਨੂੰ ਜਾਣਦੇ ਸਨ ਅਤੇ ਚਰਚ ਦਾ ਹਿੱਸਾ ਸਨ। ਉਹਨਾਂ ਵਿੱਚੋਂ ਜ਼ਿਆਦਾਤਰ ਦੁਨੀਆ ਦੇ ਮਿਆਰਾਂ ਅਨੁਸਾਰ ਗਰੀਬ ਸਨ, ਅਤੇ ਫਿਰ ਵੀ ਉਹਨਾਂ ਵਿੱਚੋਂ ਕੁਝ ਅਜਿਹੇ ਸਨ ਜਿਨ੍ਹਾਂ ਕੋਲ ਕਾਫ਼ੀ ਸਾਧਨ ਸਨ। ਇਹ ਤੱਥ ਕਿ ਪ੍ਰਿਸਿਲਾ ਅਤੇ ਅਕੁਇਲਾ ਮੈਡੀਟਰੋਨੀਅਨ ਵਿੱਚ ਸੁਤੰਤਰ ਤੌਰ 'ਤੇ ਘੁੰਮਣ ਫਿਰਨ ਦੇ ਯੋਗ ਸਨ ਅਤੇ ਉਹਨਾਂ ਕੋਲ ਇੱਕ ਗਿਰਜਾਘਰ ਹੋਣ ਲਈ ਕਾਫ਼ੀ ਵੱਡਾ ਘਰ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮੁਕਾਬਲਤਨ ਅਮੀਰ ਸਨ। ਇਹਨਾਂ ਵਿੱਚੋਂ ਕੁਝ ਖੁਦਾਈ ਕੀਤੇ ਗਏ ਰੋਮਨ ਘਰਾਂ ਦੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਤੁਹਾਡੇ ਕੋਲ ਇੱਕ ਘਰੇਲੂ ਗਿਰਜਾਘਰ ਲਈ 50 ਤੋਂ 60 ਲੋਕ ਇਕੱਠੇ ਹੋ ਸਕਦੇ ਸਨ। ਪ੍ਰਿਸਿਲਾ ਅਤੇ ਅਕੁਇਲਾ ਦੇ ਵਿੱਤੀ ਸਾਧਨ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੇ ਕੋਲ ਗਰੀਬ, ਗੁਲਾਮ, ਉੱਪਰ ਵਾਲੇ ਘੁੰਮਦੇ ਆਜ਼ਾਦ ਅਤੇ ਪ੍ਰਿਸਿਲਾ ਅਤੇ ਅਕੁਇਲਾ ਵਰਗੇ ਅਮੀਰ ਹਨ। ਹੁਣ ਨਾਮ ਦੇ ਬਾਈਬਲ ਇਤਿਹਾਸਕਾਰਾਂ ਦੇ ਅਧਿਐਨ ਦੁਆਰਾ ਸਾਨੂੰ ਦੱਸਦੇ ਹਨ ਕਿ ਜਦੋਂ ਕਿ ਇਹ ਵਿਭਿੰਨਤਾ ਸੀ, ਬਹੁਗਿਣਤੀ ਨਿਸ਼ਚਿਤ ਤੌਰ 'ਤੇ ਉਹ ਲੋਕ ਸਨ ਜੋ ਸਮਾਜਿਕ ਪੌੜੀ ਦੇ ਹੇਠਲੇ ਸਿਰੇ ਦੇ ਨੇੜੇ ਸਨ। ਐਪਲੀਆਟਸ, ਅਰਬਨਸ, ਫਿਲੋਲੋਗਸ ਵਰਗੇ ਨਾਮ, ਉਹ ਸਾਰੇ ਨਾਮ ਹਨ ਜੋ ਨਿਯਮਿਤ ਤੌਰ 'ਤੇ ਗੁਲਾਮਾਂ ਨੂੰ ਦਿੱਤੇ ਜਾਂਦੇ ਸਨ। ਸਮਾਜਿਕ ਤੌਰ 'ਤੇ ਨਿਸ਼ਚਿਤ ਵਿਭਿੰਨਤਾ ਸੀ, ਪਰ ਅਜਿਹਾ ਲੱਗਦਾ ਹੈ ਕਿ ਗਰੀਬਾਂ ਵੱਲ ਝੁਕਿਆ ਹੋਇਆ ਸੀ। ਕੀ ਤੁਹਾਨੂੰ ਯਾਦ ਹੈ ਕਿ ਪੌਲਸ ਨੇ ਕੁਰੰਥੀਆਂ ਨੂੰ ਕਿਹਾ ਸੀ, ਦੁਨੀਆ ਦੀਆਂ ਨਜ਼ਰਾਂ ਵਿੱਚ ਬਹੁਤ ਸਾਰੇ ਬਹੁਤ ਜ਼ਿਆਦਾ ਨਹੀਂ ਸਨ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਵੇਂ ਚਰਚ ਉਦੋਂ ਸੀ ਹੁਣ ਉਹ ਹਰ ਵਿਸਥਾਰ ਵਿੱਚ ਹੋਣਾ ਚਾਹੀਦਾ ਹੈ। ਮੈਂ ਨਹੀਂ ਕਹਿ ਰਿਹਾ ਕਿ ਚਰਚ ਨੂੰ ਰੋਮਨ ਚਰਚ ਦੇ ਸਮਾਜਿਕ ਪ੍ਰੋਫਾਈਲ ਦਾ ਪ੍ਰਤੀਬਿੰਬ ਹੋਣਾ ਚਾਹੀਦਾ ਹੈ, ਪਰ ਕੁਝ ਸਵਾਲ ਉਠਾਉਣੇ ਹਨ। ਇਹ ਕਿਉਂ ਹੈ ਕਿ UK ਵਿੱਚ ਚਰਚ ਉੱਤੇ ਜ਼ਿਆਦਾਤਰ ਮੱਧ ਵਰਗ ਦਾ ਦਬਦਬਾ ਰਿਹਾ ਹੈ? ਕੀ ਇਹ ਸੰਭਵ ਹੈ ਕਿ ਅੱਜ ਦੇ ਸਮਾਜ ਦੇ ਸਭ ਤੋਂ ਘੱਟ ਆਖਰੀ ਅਤੇ ਗੁਆਚੇ ਹੋਏ ਲੋਕ ਚਰਚ ਨੂੰ ਦੇਖ ਕੇ ਸੋਚ ਸਕਦੇ ਹਨ, ਇਹ ਉਹ ਜਗ੍ਹਾ ਨਹੀਂ ਜਿੱਥੇ ਮੇਰਾ ਸਵਾਗਤ ਹੋਵੇਗਾ? ਇਹ ਕਿਉਂ ਹੈ ਜਦੋਂ ਬਹੁਤ ਸਾਰੇ ਚਰਚ ਨੇਤਾਵਾਂ ਦੀ ਭਾਲ ਕਰ ਰਹੇ ਹੁੰਦੇ ਹਨ ਤਾਂ ਉਹ ਅਧਿਆਤਮਿਕ ਯੋਗਤਾਵਾਂ ਦੀ ਬਜਾਏ ਵਿਅਕਤੀ ਦੇ ਧਰਮ ਨਿਰਪੱਖ ਸੀਵੀ ਵੱਲ ਪਹਿਲਾਂ ਵੇਖਦੇ ਹਨ? ਆਪਣੇ ਆਪ ਨੂੰ ਯਾਦ ਦਿਵਾਉਣਾ ਸਹੀ ਹੈ ਕਿ ਪਰਮਾਤਮਾ ਨੂੰ ਗਰੀਬਾਂ, ਦੱਬੇ ਕੁਚਲੇ ਲੋਕਾਂ, ਬੇਸਹਾਰਾ ਲੋਕਾਂ ਲਈ ਇੱਕ ਵਿਸ਼ੇਸ਼ ਚਿੰਤਾ ਹੈ। ਅਸੀਂ ਇਸ ਨੂੰ ਅੰਜੀਲਾ ਅਤੇ ਪੱਤਰਾਂ ਦੋਵਾਂ ਵਿੱਚ ਵਾਰ ਵਾਰ ਦੇਖਦੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਹੀ ਨੋਟ ਕੀਤਾ ਹੈ, ਇਹਨਾਂ ਵਿੱਚੋਂ ਬਹੁਤ ਸਾਰੇ ਰੋਮਨ ਈਸਾਈ ਗੁਲਾਮ ਜਾਂ ਸਾਬਕਾ ਗੁਲਾਮ ਸਨ, ਅਤੇ ਸਾਨੂੰ ਆਪਣੇ ਆਪ ਨੂੰ ਯਾਦ ਦਿਵਾਉਣ ਦੀ ਜ਼ਰੂਰਤ ਹੈ ਕਿ ਇਹ ਅਕਸਰ ਉਹ ਹੁੰਦੇ ਹਨ ਜੋ ਦੁਨੀਆ ਵਿੱਚ ਸਾਡੀ ਦੁਨੀਆ ਵਿੱਚ ਸਭ ਤੋਂ ਵੱਧ ਦੂਰ ਮਹਿਸੂਸ ਕਰਦੇ ਹਨ, ਜੋ ਆਉਣ ਵਾਲੀ ਦੁਨੀਆ ਵਿੱਚ ਕੁਝ ਬਿਹਤਰ ਲੱਭਣ ਲਈ ਖੁੱਲ੍ਹੇ ਹੁੰਦੇ ਹਨ। ਉਹਨਾਂ ਲੋਕਾਂ ਦੀ ਸੇਵਾ ਜਿਨ੍ਹਾਂ ਨੂੰ ਦੁਨੀਆ ਦੇ ਨੇ ਰੱਦ ਕਰ ਦਿੱਤਾ ਹੈ, ਚਰਚ ਦੇ ਤਰਜੀਹਾਂ ਦੇ ਏਜੰਡੇ 'ਤੇ ਵਿੱਚ ਉੱਚ ਪੱਧਰ 'ਤੇ ਹੋਣ ਦੀ ਲੋੜ ਹੈ। ਰੋਮਨ ਚਰਚ ਵਿੱਚ ਨਸਲੀ ਤੌਰ 'ਤੇ ਵਿਭਿੰਨ ਸੀ, ਰੋਮਨ ਚਰਚ ਸਮਾਜਿਕ ਤੌਰ 'ਤੇ ਵਿਭਿੰਨ ਸੀ। ਇਸ ਵਿਭਿੰਨਤਾ ਦਾ ਅਗਲਾ ਪਹਿਲੂ ਜਿਸ ਉੱਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ, ਉਹ ਹੈ ਲਿੰਗ। ਪੌਲਸ ਜਿਨ੍ਹਾਂ 27 ਲੋਕਾਂ ਨੂੰ ਇੱਥੇ ਨਮਸਕਾਰ ਕਰਦਾ ਹੈ, ਉਹਨਾਂ ਵਿੱਚੋਂ 10 ਔਰਤਾਂ ਸਨ। ਫੀਬੀ, ਪ੍ਰਿਸਕਿਲਾ, ਮਰੀਅਮ, ਜੂਨੀਆ, ਟ੍ਰਾਈਫੇਨਾ, ਟ੍ਰਾਈਫੋਸਾ, ਪਰਸੀਸ, ਰੂਫਸ ਦੀ ਮਾਂ ਜੂਲੀਆ ਅਤੇ ਨਰਸਸ ਦੀ ਭੈਣ। ਇਹ ਸਾਰੀਆਂ ਔਰਤਾਂ ਸਰਗਰਮ ਔਰਤਾਂ ਸਨ, ਪ੍ਰਭੂ ਦੇ ਕੰਮ ਵਿੱਚ ਪੂਰੀ ਤਰ੍ਹਾਂ ਰੁੱਝੀਆਂ ਹੋਈਆਂ ਸਨ। ਫੀਬੀ ਪ੍ਰਭੂ ਦੇ ਇੱਕ ਮਹੱਤਵਪੂਰਨ ਸੇਵਕ ਸੀ। ਇਹ ਸੰਭਵ ਹੈ ਕਿ ਇਹ ਉਹੀ ਸੀ ਜੋ ਇਸ ਪੱਤਰ ਨੂੰ ਰੋਮ ਲੈ ਕੇ ਗਈ ਸੀ। ਇਸ ਲਈ ਪੌਲੁਸ ਨੇ ਉਸ ਦੀ ਪ੍ਰਸ਼ੰਸਾ ਕੀਤੀ। ਪੌਲੁਸ ਉਸ ਦਾ ਦੋ ਤਰੀਕਿਆਂ ਨਾਲ ਵਰਣਨ ਕਰਦਾ ਹੈ। ਉਹ ਇੱਕ ਖੁਸ਼ਖਬਰੀ ਦੀ ਸਰਪ੍ਰਸਤ ਸੀ, ਉਹ ਇੱਕ ਦਾਨੀ ਸੀ। ਉਸਨੇ ਆਪਣੇ ਪੈਸੇ ਨਾਲ ਪ੍ਰਭੂ ਦੇ ਕੰਮ ਦਾ ਸਮਰਥਨ ਕੀਤਾ। ਉਹ ਕਿੰਨੀ ਵੱਡੀ ਬਰਕਤ ਸੀ! ਪ੍ਰਭੂ ਨੇ ਉਸਨੂੰ ਵਿੱਤੀ ਸਰੋਤ ਦਿੱਤੇ ਸਨ ਅਤੇ ਉਸਨੇ ਉਹਨਾਂ ਵਿੱਤੀ ਸਰੋਤਾਂ ਨੂੰ ਪ੍ਰਭੂ ਦੇ ਕੰਮਾਂ ਵਿੱਚ ਛੱਡ ਦਿੱਤਾ। ਕਿ ਤੁਸੀਂ ਜਾਣਦੇ ਹੋ ਕਿ ਇਹ ਇੱਕ ਅਧਿਆਤਮਿਕ ਦਾਤ ਹੈ, ਦਾ ਦੇਣ ਦਾ ਦਾਤ। ਕਿਸੇ ਨੇ ਇੱਕ ਵਾਰ ਕਿਹਾ ਸੀ, ਕਿਸੇ ਵਿਅਕਤੀ ਦੀ ਜੇਬ ਨੂੰ ਛੂਹਣ ਲਈ ਕਿਰਪਾ ਦੇ ਇੱਕ ਮਹਾਨ ਕੰਮ ਦੀ ਲੋੜ ਹੁੰਦੀ ਹੈ। ਅਜਿਹੇ ਲੋਕ ਹਨ, ਪ੍ਰਭੂ ਉਹਨਾਂ ਲੋਕਾਂ ਨੂੰ ਉਭਾਰਦਾ ਹੈ ਜੋ ਪ੍ਰਭੂ ਦੇ ਉਹਨਾਂ ਨੂੰ ਜੋ ਦਿੱਤਾ ਹੈ ਉਸ ਨਾਲ ਬਹੁਤ ਉਧਾਰ ਹਨ। ਉਹ ਇਸ ਨੂੰ ਪ੍ਰਭੂ ਦੇ ਕੰਮ ਲਈ ਦਿੰਦੇ ਹਨ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਸ ਚਰਚ ਵਿੱਚ ਸੰਗਤ ਵਿੱਚ ਅਜਿਹੇ ਲੋਕ ਹਨ। ਉਹ ਇੱਕ ਖੁਸ਼ਖਬਰੀ ਦੀ ਸਰਪ੍ਰਸਤ ਇੱਕ ਦਾਨੀ ਹੈ। ਉਹ ਕੰਚਰੀਆਂ ਦੀ ਚਰਚ ਵਿੱਚ ਇੱਕ ਡੀਕਨ ਵੀ ਸੀ। ਹੁਣ ਇਸ ਬਾਰੇ ਬਹਿਸ ਹੈ ਕਿ ਆਈਟਿਕ ਵਿੱਚ ਡਾਇਗਨੋਸ ਸ਼ਬਦ ਦਾ ਅਨੁਵਾਦ ਸੇਵਕ ਜਾਂ ਡੀਕਨ ਕੀਤਾ ਜਾਣਾ ਚਾਹੀਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਪੌਲੁਸ ਸਾਨੂੰ ਕੰਚਰੀਆਂ ਦੀ ਚਰਚ ਦੀ ਡਾਇਗਨੋਸ ਸੇਵਕ ਡੀਕਨ ਵਜੋਂ ਦਰਸਾਉਂਦਾ ਹੈ। ਉਹ ਯੋਗਤਾ ਮੈਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਉਹ ਇੱਕ ਡੀਕਨ ਸੀ, ਨਾ ਕਿ ਇੱਕ ਸੇਵਕ, ਜਿਸ ਤਰ੍ਹਾਂ ਸਾਰੇ ਈਸਾਈ ਸੇਵਕ ਹਨ। ਪ੍ਰਿਸਕਾ ਨੂੰ ਪੌਲੁਸ ਦੁਆਰਾ ਮਸੀਹ ਵਿੱਚ ਉਸਦੀ ਸਹਿਯੋਗੀ ਵਜੋਂ ਦਰਸਾਇਆ ਗਿਆ ਹੈ ਅਤੇ ਉਸਨੇ ਪੌਲੁਸ ਦੀ ਜ਼ਿੰਦਗੀ ਦੇ ਵੱਖ ਵੱਖ ਬਿੰਦੂਆਂ 'ਤੇ ਉਸਦੀ ਸੇਵਕਾਈ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਉਸਨੇ ਅਤੇ ਉਸਦੇ ਪਤੀ ਅਕੂਲਾ ਨੇ ਪੌਲੁਸ ਦੀ ਗਿਆਨ ਲਈ ਆਪਣੀਆਂ ਗਰਦਨਾਂ ਨੂੰ ਜੋਖਮ ਵਿੱਚ ਪਾਇਆ। ਇੱਕ ਦਿਲਚਸਪ ਗੱਲ ਇਹ ਹੈ ਕਿ ਇਹ ਸਾਹਿਤ ਵਿੱਚ ਪਹਿਲਾ ਸਥਾਨ ਹੈ ਜਿੱਥੇ ਮਸ਼ਹੂਰ ਵਾਕੰਸ਼ ਆਪਣੀਆਂ ਗਰਦਨਾਂ ਨੂੰ ਜੋਖਮ ਵਿੱਚ ਪਾਇਆ ਦਰਜ ਹੈ। ਅਸੀਂ ਅੱਜ ਵੀ ਇਹ ਕਹਿ ਰਹੇ ਹਾਂ ਕਿ ਸ਼ਾਇਦ ਪੌਲੁਸ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸੀ। ਯੂਨੀਆ ਆਪਣੇ ਪਤੀ ਐਂਡਰੋਨਿਕਸ ਦੇ ਨਾਲ ਮਿਲ ਕੇ ਪੌਲੁਸ ਦਾ ਪਰਿਵਾਰ ਸੀ ਅਤੇ ਉਸਦੇ ਨਾਲ ਸਾਥੀ ਕੈਦੀ ਸੀ। ਟਿੱਪਣੀਆਂਕਾਰਾਂ ਵਿੱਚ ਇਸ ਬਾਰੇ ਥੋੜ੍ਹੀ ਜਿਹੀ ਬਹਿਸ ਹੈ ਕਿ ਇਹ ਹਵਾਲਾ ਕਹਿ ਰਿਹਾ ਹੈ ਕਿ ਉਹ ਕਮਿਸ਼ਨਡ ਮਿਸ਼ਨਰੀ ਹੋਣ ਦੇ ਅਰਥਾਂ ਵਿੱਚ ਰਸੂਲ ਸਨ ਜਾਂ ਕਿ ਉਹ ਸਿਰਫ ਰਸੂਲਾਂ ਲਈ ਚੰਗੀ ਤਰ੍ਹਾਂ ਜਾਣੇ ਜਾਂਦੇ ਸਨ। ਟ੍ਰਾਈਫੈਨਾ, ਟ੍ਰਾਈਫੋਸਾ ਅਤੇ ਪਰਸੀਸ ਸਾਰਿਆਂ ਨੂੰ ਪ੍ਰਭੂ ਵਿੱਚ ਮਿਹਨਤ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ। ਇਸ ਹਵਾਲੇ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਇਹ ਹੈ ਕਿ ਔਰਤਾਂ ਰੋਮਨ ਈਸਾਈ ਭਾਈਚਾਰੇ ਦਾ ਇੱਕ ਮਹੱਤਵਪੂਰਨ ਅਤੇ ਜਨਤਕ ਹਿੱਸਾ ਸਨ। ਜਨਤਕ ਸ਼ਬਦ ਬਹੁਤ ਮਹੱਤਵਪੂਰਨ ਹੈ ਕਿਉਂਕਿ ਪ੍ਰਾਚੀਨ ਸੰਸਾਰ ਦੇ ਬਹੁਤ ਸਾਰੇ ਹੋਰ ਧਰਮਾਂ ਵਿੱਚ ਔਰਤਾਂ ਨੂੰ ਬਾਹਰੀ ਕਿਨਾਰਿਆਂ ਤੱਕ ਬਹੁਤ ਜ਼ਿਆਦਾ ਰੱਖਿਆ ਜਾਂਦਾ ਸੀ। ਰੋਮੀਆਂ 16 ਸੁਝਾਅ ਦਿੰਦਾ ਹੈ ਕਿ ਅਤੇ ਬਾਕੀ ਨਵਾਂ ਨੀਮ ਪੁਸ਼ਟੀ ਕਰਦਾ ਹੈ ਕਿ ਸ਼ੁਰੂਆਤੀ ਚਰਚ ਵੱਖਰਾ ਸੀ। ਪੌਲੁਸ ਔਰਤਾਂ ਨੂੰ ਮਰਦਾਂ ਦੇ ਨਾਲ ਨਾਲ ਮਹਾਨਤਾ ਦਿੰਦਾ ਹੈ। ਇਸ ਦਾ ਅਰਥ ਹੈ ਕਿ ਸਮਾਜ ਵਿੱਚ ਉਹਨਾਂ ਦੀ ਸਮਾਨਤਾ ਅਤੇ ਇੱਕ ਇਕੱਠੇ ਪੂਜਾ ਵਿੱਚ ਉਹਨਾਂ ਦੀ ਭਾਗੀਦਾਰੀ। ਔਰਤਾਂ ਮਹੱਤਵਪੂਰਨ ਸੇਵਕਾਈ ਵਿੱਚ ਸ਼ਾਮਲ ਹਨ। ਹਰ ਈਸਾਈ ਔਰਤ ਨੂੰ ਸੇਵਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਜਿਵੇਂ ਹਰ ਈਸਾਈ ਮਰਦ ਨੂੰ ਸੇਵਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜਿਵੇਂ ਕਿ ਅਸੀਂ ਨਵੇਂ ਨੇਮ ਦੇ ਸਮੁੱਚੇ ਤੌਰ 'ਤੇ ਦੇਖਦੇ ਹਾਂ ਕਿ ਅਸੀਂ ਦੇਖਦੇ ਹਾਂ ਕਿ ਮਰਦਾਂ ਨੂੰ ਪਰਿਵਾਰ ਅਤੇ ਚਰਚ ਦੀ ਅਗਵਾਈ ਕਰਨੀ ਹੈ। ਬਜ਼ੁਰਗੀ ਅਤੇ ਇਕਸਾਰ ਪ੍ਰਚਾਰ ਸੇਵਕਾਈ ਢੁੱਕਵੇਂ ਮਰਦਾਂ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ, ਪਰ ਇਸ ਦਾ ਨਤੀਜਾ ਚਰਚ ਵਿੱਚ ਔਰਤਾਂ ਦੀ ਸੇਵਕਾਈ ਨੂੰ ਹਾਸ਼ੀਏ 'ਤੇ ਨਹੀਂ ਪਾਉਣਾ ਚਾਹੀਦਾ, ਸਗੋਂ ਇਸ ਨਾਲ ਸਾਨੂੰ ਆਪਣੀਆਂ ਭੈਣਾਂ ਨੂੰ ਸੇਵਾ ਵਿੱਚ ਹੋਰ ਵੀ ਉਤਸ਼ਾਹਿਤ ਅਤੇ ਸਮਰਥਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਰੋਮ ਵਿੱਚ ਔਰਤਾਂ ਦੀ ਅਸਲ ਭੂਮਿਕਾ ਸੀ। ਇਹ ਚਰਚ ਜਿਸ ਨੂੰ ਪੌਲੁਸ ਨੇ ਲਿਖਿਆ ਸੀ, ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਅੰਤਰ ਸੱਭਿਆਚਾਰਕ ਚਰਚ ਸੀ। ਇਸ ਵਿੱਚ ਵੱਖ ਵੱਖ ਕੌਮਾਂ ਨਸਲਾਂ ਦੇ ਲੋਕ ਸ਼ਾਮਿਲ ਸਨ, ਇਸ ਵਿੱਚ ਵੱਖ ਵੱਖ ਸਮਾਜਿਕ ਸਥਿਤੀਆਂ ਦੇ ਲੋਕ ਸ਼ਾਮਿਲ ਸਨ, ਇਸ ਵਿੱਚ ਮਰਦ ਅਤੇ ਔਰਤਾਂ ਪੂਰੇ ਦਿਲ ਨਾਲ ਸੇਵਾ ਕਰਦੇ ਸਨ। ਸਾਨੂੰ ਹਰ ਪ੍ਰਤੇਕ ਅੰਤਰ ਸੱਭਿਆਚਾਰਕ ਚਰਚ ਦਾ ਹਿੱਸਾ ਹੋਣ ਦੀ ਖੁਸ਼ੀ ਹੈ। 40 ਦੇਸ਼ਾਂ ਦੇ ਮਰਦ ਅਤੇ ਔਰਤਾਂ, ਕਈ ਤਰੀਕਿਆਂ ਨਾਲ ਵੱਖ ਵੱਖ ਸਮਾਜਿਕ ਹਾਲਾਤਾਂ ਦੇ ਲੋਕ, ਵੱਖ ਵੱਖ ਉਮਰਾਂ ਅਤੇ ਅਨੁਭਵਾਂ ਦੇ ਬਾਵਜੂਦ ਅਸੀਂ ਮਸੀਹ ਵਿੱਚ ਇੱਕ ਹਾਂ। ਹੁਣ ਜਿਵੇਂ ਅਸੀਂ ਆਪਣੇ ਦੂਜੇ ਨੁਕਤੇ ਵੱਲ ਵੱਧਦੇ ਹਾਂ, ਆਓ ਦੇਖੀਏ ਕਿ ਅਜਿਹਾ ਕਿਉਂ ਸੰਭਵ ਹੈ ਕਿ ਚਰਚ ਦੀ ਏਕਤਾ ਚਰਚ ਵਿਭਿੰਨ ਹੋ ਸਕਦੀ ਹੈ ਪਰ ਇਹ ਇੱਕਜੁੱਟ ਵੀ ਹੈ। ਇਸ ਰੋਮਨ ਚਰਚ ਦੀ ਨਸਲੀ ਸਮਾਜਿਕ ਸਥਿਤੀ ਹੈ ਅਤੇ ਲਿੰਗ ਵਿਭਿੰਨਤਾ ਦੇ ਨਾਲ ਨਾਲ ਇਸ ਨੇ ਇੱਕ ਡੂੰਘੀ ਏਕਤਾ ਵੀ ਦਾ ਅਨੁਭਵ ਕੀਤਾ। ਇਸ ਦੇ ਸਾਰੇ ਅੰਤਰਾਂ ਨੂੰ ਪਾਰ ਕਰ ਗਈ, ਜਿਹੜੀ ਇਹਦੀ ਏਕਤਾ ਹੈ ਉਹ ਇਸ ਦੇ ਸਾਰੇ ਅੰਤਰਾਂ ਨੂੰ ਪਾਰ ਕਰ ਗਈ। ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਸੰਭਵ ਹੈ ਕਿ ਕੌਮੀਅਤ, ਨਸਲੀ ਸਮਾਜਿਕ ਸਥਿਤੀ, ਦੌਲਤ, ਸਿੱਖਿਆ, ਸ਼ਕਤੀ ਵਿੱਚ ਇੰਨੇ ਵੱਖਰੇ ਲੋਕ ਸੱਚਮੁੱਚ ਇਕਜੁੱਟ ਤਰੀਕੇ ਨਾਲ ਇਕੱਠੇ ਹੋ ਸਕਦੇ ਹਨ? ਅਤੇ ਮੈਂ ਇਹ ਸਵਾਲ ਸਾਡੇ ਬਾਰੇ ਪੁੱਛਦਾ ਹਾਂ ਜਿਨ੍ਹਾਂ ਰੋਮ ਵਿੱਚ ਚਰਚ ਬਾਰੇ। ਪੌਲੁਸ ਦੀ ਭਾਸ਼ਾ ਸਾਨੂੰ ਇਸ ਏਕਤਾ ਦੀ ਝਲਕ ਦਿੰਦੀ ਹੈ। ਵਾਰ ਉਹ ਆਪਣੇ ਦੋਸਤਾਂ ਨੂੰ ਮਸੀਹ ਵਿੱਚ ਹੋਣ ਵਜੋਂ ਦਰਸਾਉਂਦਾ ਹੈ। ਉਹ ਕਹਿੰਦਾ ਹੈ, ਪ੍ਰਿਸਕਾ ਅਤੇ ਅਕੂਲਾ ਨੂੰ ਨਮਸਕਾਰ, ਮਸੀਹ ਯਿਸੂ ਵਿੱਚ ਮੇਰੇ ਸਾਥੀ ਕੰਮ ਕਰਨ ਵਾਲੇ। ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ, ਮਸੀਹ ਵਿੱਚ ਸਾਡਾ ਸਾਥੀ ਕੰਮ ਕਰਨ ਵਾਲਾ ਅਰਬਾਨਸ ਅਪੇਲਸ ਜੋ ਮਸੀਹ ਵਿੱਚ ਪ੍ਰਵਾਨ ਹੈ। 5 ਵਾਰ ਉਹ ਆਪਣੇ ਦੋਸਤਾਂ ਨੂੰ ਪ੍ਰਭੂ ਵਿੱਚ ਹੋਣ ਵਜੋਂ ਦਰਸਾਉਂਦਾ ਹੈ। ਅੰਪਲੀਆਤੋਸ ਉਸਦਾ ਪ੍ਰਭੂ ਵਿੱਚ ਪਿਆਰਾ ਹੈ, ਉਹ ਨਮਸਕਾਰ ਕਰਦਾ ਹੈ ਪ੍ਰਭੂ ਵਿੱਚ ਜਿਹੜੇ ਨਰਕਸਿਸ ਦੇ ਪਰਿਵਾਰ ਦੇ ਹੇਠਾਂ ਹਨ। ਪ੍ਰਭੂ ਵਿੱਚ ਉਹਨਾਂ ਕੰਮ ਕਰਨ ਵਾਲਿਆਂ ਨੂੰ ਨਮਸਕਾਰ, ਪਿਆਰੀ ਪਰਸੀਸ ਨੂੰ ਨਮਸਕਾਰ ਜਿਸ ਨੇ ਪ੍ਰਭੂ ਵਿੱਚ ਸਖ਼ਤ ਮਿਹਨਤ ਕੀਤੀ ਹੈ, ਰੂਫਸ ਨੂੰ ਨਮਸਕਾਰ ਪ੍ਰਭੂ ਵਿੱਚ ਚੁਣੇ ਹੋਏ। 4 ਵਾਰ ਉਹ ਇਹਨਾਂ ਲੋਕਾਂ ਨੂੰ ਮਸੀਹ ਵਿੱਚ, 5 ਵਾਰ ਉਹ ਇਹਨਾਂ ਨੂੰ ਪ੍ਰਭੂ ਵਿੱਚ ਵਜੋਂ ਦਰਸਾਉਂਦਾ ਹੈ। ਇਸ ਤੋਂ ਇਲਾਵਾ ਭੈਣ ਜਾਂ ਭਰਾ ਦੇ ਤੌਰ 'ਤੇ 2 ਵਾਰ। ਬਹੁਤ ਸਾਰੇ ਪਿਆਰੇ ਜਾਂ ਮੇਰੇ ਪਿਆਰੇ ਸਾਥੀ ਕਾਮੇ ਅਤੇ ਸਾਥੀ ਦੁੱਖ ਚੱਲ ਰਹੇ ਹਨ। ਇਸ ਸਾਰੀ ਵਿਭਿੰਨਤਾ ਦੇ ਵਿਚਕਾਰ ਇੱਥੇ ਇੱਕ ਨਿਸ਼ਚਿਤ ਏਕਤਾ ਹੈ, ਉਹ ਮਸੀਹ ਵਿੱਚ ਇਕੱਠੇ ਹਨ। ਆਪਣੇ ਸਾਰੇ ਵਿਸ਼ਾਲ ਅੰਤਰਾਂ ਦੇ ਬਾਵਜੂਦ ਉਹ ਇੱਕੋ ਖੂਨ ਸਾਂਝਾ ਕਰਦੇ ਹਨ, ਯਿਸੂ ਮਸੀਹ ਦਾ ਖੂਨ। ਉਹ ਮਸੀਹ ਵਿੱਚ ਇੱਕ ਹਨ, ਉਹ ਪ੍ਰਭੂ ਵਿੱਚ ਇੱਕ ਹਨ, ਉਹ ਮਸੀਹ ਵਿੱਚ ਇਕੱਠੇ ਬੱਝੇ ਹੋਏ ਹਨ, ਉਹ ਪਰਿਵਾਰ ਹਨ, ਉਹ ਪਿਆਰ ਅਤੇ ਕੰਮ ਕਰਨ ਵਿੱਚ ਇਕੱਠੇ ਬੱਝੇ ਹੋਏ ਹਨ। ਇਸ ਚਰਚ ਵਿੱਚ ਏਕਤਾ ਅਤੇ ਵਿਭਿੰਨਤਾ ਵਿੱਚ ਏਕਤਾ ਕਿਵੇਂ ਅਭਿਆਸ ਕੀਤੀ ਗਈ ਅਤੇ ਪ੍ਰਦਰਸ਼ਿਤ ਕੀਤੀ ਗਈ ਹੈ? ਜਦੋਂ ਅਸੀਂ ਰੋਮ ਵਿੱਚ ਚਰਚਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਇੱਕ ਜਗ੍ਹਾ ਇਕੱਠੀ ਹੋਈ ਇੱਕ ਇਕਾਈ ਬਾਰੇ ਸੋਚਦੇ ਹਾਂ। ਇਸ ਵਿੱਚ ਸ਼ਾਮਿਲ ਸਿੱਖਿਆਵਾਂ ਨੂੰ ਦੇਖਦੇ ਹੋਏ ਇਹ ਅਸੰਭਵ ਹੈ। ਇੱਥੇ ਦੱਸੇ ਗਏ ਸਾਰੇ ਲੋਕਾਂ ਨੂੰ ਦੇਖੋ ਅਤੇ ਸਿਰਫ ਉਹੀ ਹਨ ਜਿਨ੍ਹਾਂ ਨੂੰ ਪੌਲੁਸ ਜਾਣਦਾ ਹੈ, ਅਤੇ ਇਸ ਸਮੇਂ ਉਹ ਕਦੇ ਰੋਮ ਨਹੀਂ ਗਿਆ ਸੀ। ਇੰਝ ਲੱਗਦਾ ਹੈ ਕਿ ਉਹ ਇਸ ਸਮੇਂ ਘਰੇਲੂ ਚਰਚਾਂ ਵਿੱਚ ਮਿਲੇ ਸਨ, ਕਿਉਂਕਿ ਪੌਲੁਸ ਸ਼ਾਇਦ 6 ਘਰੇਲੂ ਚਰਚਾਂ ਦਾ ਹਵਾਲਾ ਦਿੰਦਾ ਹੈ, ਆਇਤ 5, 10, 11, 14 ਅਤੇ 15 ਵਿੱਚ। ਉਹ ਇਕੱਠੇ ਮਿਲੇ, ਇਕੱਠੇ ਸਮਾਂ ਬਿਤਾਇਆ। ਹਾਲਾਂਕਿ ਉਹ ਨਸਲੀ, ਸਮਾਜਿਕ ਅਤੇ ਸਥਿਤੀ ਅਤੇ ਲਿੰਗ ਵਿੱਚ ਭਿੰਨ ਸਨ, ਉਹ ਪੂਜਾ ਲਈ ਇਕੱਠੇ ਹੋਏ। ਮੈਨੂੰ ਲੱਗਦਾ ਹੈ ਕਿ ਇੱਕ ਸੱਭਿਆਚਾਰਕ ਚਰਚਾ ਨਾਲ ਇੱਕ ਸਮੱਸਿਆ ਹੈ। ਮੈਨੂੰ ਗਲਤ ਨਾ ਸਮਝੋ, ਜੇਕਰ ਕੋਈ ਚਰਚ ਇੱਕ ਬਹੁਤ ਹੀ ਸੱਭਿਆਚਾਰਕ ਖੇਤਰ ਵਿੱਚ ਸਥਿਤ ਹੈ ਤਾਂ ਇਹ ਇੱਕ ਸੱਭਿਆਚਾਰਕ ਹੋਣ ਦੀ ਸੰਭਾਵਨਾ ਹੈ, ਇਹ ਕੋਈ ਸਮੱਸਿਆ ਨਹੀਂ ਹੈ। ਪਰ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸੱਭਿਆਚਾਰਕ ਚਰਚ ਸਮੱਸਿਆ ਵਾਲੇ ਹੁੰਦੇ ਹਨ। ਸਾਡੇ ਕੋਲ ਸਿਰਫ ਮੱਧ ਸ਼੍ਰੇਣੀ ਦੇ ਚਰਚ ਕਿਉਂ ਹਨ? ਗਲਾਸਗੋ ਵਿੱਚ ਸਾਡੇ ਕੋਲ ਚਰਚ ਕਿਉਂ ਹਨ ਜੋ ਲਗਭਗ ਸਿਰਫ ਪੱਛਮੀ ਅਫਰੀਕੀ ਹਨ ਜਾਂ ਸਿਰਫ ਚੀਨੀ, ਸਾਡੇ ਕੋਲ ਸਿਰਫ ਵਿਦਿਆਰਥੀ ਚਰਚ ਕਿਉਂ ਹਨ? ਸ਼ਹਿਰ ਦੇ ਪੂਰਬੀ ਸਿਰੇ 'ਤੇ ਬਹੁਤ ਸਾਰੇ ਅਫਰੀਕੀ ਚਰਚ ਹਨ। ਮੈਂ ਚਾਹੁੰਦਾ ਹਾਂ ਕਿ ਉਹ ਪੂਰਬ ਦੇ ਗੋਰੇ ਮਜ਼ਦੂਰ ਵਰਗ ਤੱਕ ਪਹੁੰਚਣ ਦੀ ਚੁਣੌਤੀ ਨੂੰ ਸਵੀਕਾਰ ਕਰਨ। ਕੀ ਅਸੀਂ ਸੋਚਦੇ ਹਾਂ ਕਿ ਸਵਰਗ ਵਿੱਚ ਇਸ ਤਰ੍ਹਾਂ ਹੋਵੇਗਾ? ਮਸੀਹ ਨੇ ਵੰਡਣ ਵਾਲੀਆਂ ਕੰਧਾਂ ਨੂੰ ਢਾ ਦਿੱਤਾ ਹੈ ਅਤੇ ਸਾਨੂੰ ਆਪਣੇ ਆਪ ਨੂੰ ਸਟ੍ਰੀਮ ਕਰਕੇ, ਆਪਣੇ ਆਪ ਨੂੰ ਵੰਡ ਕੇ, ਆਪਣੇ ਆਪ ਨੂੰ ਪੱਧਰੀ ਕਰਕੇ ਉਹਨਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਚਰਚ ਵਿਭਿੰਨ ਅਤੇ ਏਕਤਾ ਵਾਲਾ ਅੰਤਰ ਸੱਭਿਆਚਾਰਕ ਹੋਣਾ ਚਾਹੀਦਾ ਹੈ, ਪਰ ਇਸ ਏਕਤਾ ਬਾਰੇ ਇੱਕ ਹੋਰ ਨਿਰੀਖਣ ਹੈ ਜਿਸ ਨੂੰ ਮੈਂ ਸੋਚਦਾ ਹਾਂ ਕਿ ਇਸ ਨੂੰ ਗੁਆਉਣਾ ਇੱਕ ਗਲਤੀ ਹੋਵੇਗੀ, ਅਤੇ ਇਹ ਹੈ ਰੋਮ ਵਿੱਚ ਬਹੁਤ ਸਾਰੇ ਸਥਾਨਕ ਘਰੇਲੂ ਚਰਚ ਸਨ, ਪਰ ਰੋਮ ਵਿੱਚ ਇੱਕ ਚਰਚ ਸੀ। ਇਹ ਇਹਨਾਂ ਸਥਾਨਕ ਚਰਚਾਂ ਬਾਰੇ ਹੈ ਜੋ ਪੌਲੁਸ ਨੇ ਪਹਿਲਾਂ ਕਿਹਾ ਹੈ, ਇੱਕ ਦੂਜੇ ਨੂੰ ਸਵੀਕਾਰ ਕਰੋ ਇੱਕ ਦਿਲ ਅਤੇ ਮੂੰਹ ਨਾਲ, ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਅਤੇ ਪਿਤਾ ਦੀ ਵਡਿਆਈ ਕਰੋ। ਗਲਾਸਗੋ ਵਿੱਚ ਬਹੁਤ ਸਾਰੇ ਸਥਾਨਕ ਚਰਚ ਹਨ। ਗਲਾਸਗੋ ਵਿੱਚ ਸਿਰਫ ਇੱਕ ਚਰਚ ਹੈ। ਸ਼ਾਇਦ ਇਸ ਹਵਾਲੇ ਵਿੱਚ ਸਥਾਨਕ ਚਰਚਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣ ਦਾ ਬਿਹਤਰ ਕੰਮ ਕਰਨ ਲਈ ਇੱਕ ਛੋਟਾ ਜਿਹਾ ਅਸਿੱਧਾ ਉਤਸ਼ਾਹ ਹੈ। ਸਥਾਨਕ ਚਰਚ ਭਾਵੇਂ ਉਹ ਗਲਾਸ ਲਗਭਗ ਸਾਰੀਆਂ ਇੱਕੋ ਜਿਹੀਆਂ ਚੀਜ਼ਾਂ ਵਿੱਚ ਵਿਸ਼ਵਾਸ ਕਰਦੇ ਹਨ, ਇੱਕ ਦੂਜੇ ਨਾਲ ਮੁਕਾਬਲਾ ਕਰਨ ਲਈ ਬਹੁਤ ਆਸਾਨੀ ਨਾਲ ਹੁੰਦੇ ਹਨ। ਇੱਕ ਮੁਕਾਬਲਾ ਜੋ ਕਈ ਵਾਰ ਆਪਸੀ ਅਵਿਸ਼ਵਾਸ ਅਤੇ ਇੱਥੋਂ ਤੱਕ ਕਿ ਆਲੋਚਨਾ ਵੱਲ ਲੈ ਜਾਂਦਾ ਹੈ। ਪੌਲੁਸ ਸਾਰੇ ਸਥਾਨਕ ਚਰਚਾਂ ਨੂੰ ਕਹੇਗਾ ਕਿ ਸਾਨੂੰ ਇੱਕ ਦੂਜੇ ਨੂੰ ਪਛਾਣਨ ਦੀ ਜ਼ਰੂਰਤ ਹੈ, ਭਾਵੇਂ ਅਸੀਂ ਵਿਸ਼ਵਾਸ ਦੀ ਜਾਂ ਗੈਰ ਜ਼ਰੂਰੀ ਗੱਲਾਂ, ਬਹਿਸਯੋਗ ਗੱਲਾਂ ਬਾਰੇ ਅਸਹਿਮਤ ਹੋਈਏ। ਗਲਾਸਗੋ ਵਿੱਚ ਬਹੁਤ ਸਾਰੇ ਸਥਾਨਕ ਚਰਚ ਹਨ ਅਤੇ ਫਿਰ ਵੀ ਸਿਰਫ ਇੱਕ ਹੀ ਹੈ। ਖੈਰ, ਅਗਲੇ ਹਫ਼ਤੇ ਅਸੀਂ ਪੌਲੁਸ ਦੀਆਂ ਵਿਦਾਇਗੀ ਚਰਚਾਵਾਂ ਅਤੇ ਸ਼ਾਨਦਾਰ ਉਪਦੇਸ਼ਾਂ ਨਾਲ ਰੋਮੀਆਂ ਰਾਹੀਂ ਆਪਣੀ ਯਾਤਰਾ ਪੂਰੀ ਕਰਦੇ ਹਾਂ, ਪਰ ਹੁਣ ਜਿਵੇਂ ਹੀ ਅਸੀਂ ਸਮਾਪਤ ਕਰਦੇ ਹਾਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਅਤੇ ਇਹ ਕਰਦੇ ਰਹੋ, ਸ਼ਾਬਦਿਕ ਤੌਰ 'ਤੇ ਇੱਕ ਦੂਜੇ ਵੱਲ ਦੇਖੋ, ਦੇਖੋ ਕਿ ਤੁਹਾਡੇ ਨਾਲ ਕੌਣ ਹੈ, ਤੁਹਾਡੇ ਪਿੱਛੇ, ਤੁਹਾਡੇ ਸਾਹਮਣੇ, ਗੈਲਰੀ ਵਿੱਚ, ਤੁਹਾਡੇ ਉੱਪਰ, ਆਲੇ ਦੁਆਲੇ ਦੇਖੋ ਅਤੇ ਧੰਨਵਾਦ ਕਰੋ, ਹਰ ਇੱਕ ਲਈ ਧੰਨਵਾਦ ਕਰੋ ਅਤੇ ਇਸ ਵਿੱਚ ਖੁਸ਼ੀ ਮਨਾਓ। ਯਿਸੂ ਮਸੀਹ ਦੇ ਚਰਚ ਦੀ ਵਿਭਿੰਨਤਾ, ਯਿਸੂ ਦੇ ਚਰਚ ਦੀ ਏਕਤਾ, ਇਹ ਪਰਮੇਸ਼ੁਰ ਦੇ ਸਭ ਕੁਛ ਪਰਮੇਸ਼ੁਰ ਦੇ ਲੋਕਾਂ ਬਾਰੇ ਹੈ। ਆਮੀਨ।